ਆਹ ਸਾਡਾ ਹੁਕਮਨਾਮਾ ਉਹਦੇ ਕੋਲ ਲੈ ਜਾ। ਹੁਕਮਨਾਮਾ ਲੈ ਕੇ ਚੱਲਦਾ ਹੈ ਅਤੇ ਜਦੋਂ ਭਾਈ ਮੰਝ ਦੇ ਕੋਲ ਪਹੁੰਚਦਾ, ਝੌਂਪੜੀ ਦੇ ਵਿੱਚ ਬੈਠੇ ਨੇ ਤਿੰਨੇ ਜਣੇ, ਉਸ ਵੇਲੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਅੰਮ੍ਰਿਤਸਰ ਤੋਂ ਆਇਆ, ਚਾਅ ਚੜ੍ਹ ਗਿਆ, ਪੈਰ ਨਹੀਂ ਧਰਤੀ 'ਤੇ ਲੱਗਦਾ, ਬੋਲ ਨਹੀਂ ਹੁੰਦਾ, ਬਹੁਤ ਜ਼ਿਆਦਾ ਖੁਸ਼ੀਆਂ 'ਚ ਆ ਗਏ, ਅੱਖਾਂ 'ਚੋਂ ਖੁਸ਼ੀ ਦੇ ਹੰਝੂ ਚੱਲਣ ਲੱਗ ਗਏ ਵੀ ਅੱਜ ਗੁਰਸਿੱਖ ਦੇ ਦਰਸ਼ਨ ਹੋਏ। ਉਸ ਵੇਲੇ ਪੁੱਛਣ ਲੱਗ ਗਏ ਵੀ ਮਹਾਰਾਜ ਦਾ ਕੀ ਹਾਲ ਹੈ, ਕੀ ਕਰਦੇ ਹੁੰਦੇ ਨੇ, ਕੀ ਉਪਦੇਸ਼ ਦਿੰਦੇ ਨੇ। ਵਾਰ ਵਾਰ ਪੁੱਛੀ ਜਾਂਦੇ ਨੇ, ਵਾਰ ਵਾਰ ਪੁੱਛੀ ਜਾਂਦੇ। ਜਿਹਦੇ ਨਾਲ ਪਿਆਰ ਹੋਵੇ ਜੇ ਉਹਦੀ ਗੱਲ ਕਰੋ ਤਾਂ ਉਹ ਵੀ ਪਿਆਰਾ ਲੱਗਿਆ ਕਰਦਾ। ਇੱਕੋ ਗੱਲ ਪੁੱਛੋ, ਅਮਰੀਕਾ ਦੇ ਬੱਚਾ ਰਹਿੰਦਾ ਹੋਵੇ ਕਿਸੇ ਦਾ, ਉੱਥੋਂ ਕੋਲੋਂ ਕੋਈ ਆਇਆ ਹੋਵੇ, ਉਹਦਾ ਹਾਲ ਚਾਲ ਪੁੱਛੋ, ਉਹ ਇੱਕ ਵਾਰੀ ਦੱਸ ਦੂ ਵੀ ਆਹ ਹਾਲ ਹੈ, ਫਿਰ ਪੁੱਛ ਲਾਂਗੇ ਫਿਰ ਹੋਰ ਕੀ ਕਹਿੰਦਾ ਸੀ, ਫਿਰ ਪੁੱਛ ਲਾਂਗੇ ਹੋਰ ਕੀ ਕਹਿੰਦਾ ਸੀ। ਮਹਾਰਾਜ ਕਹਿੰਦੇ ਉਹਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਆਦਮੀ ਦਾ ਜੀ ਕਰਦਾ ਵੀ ਮੈਂ ਜੀ ਭਰ ਕੇ ਇਹਦੀ ਸੇਵਾ ਕਰਾਂ, ਇਸੇ ਤਰ੍ਹਾਂ ਗੁਰੂਆਂ ਦੀ ਜੋ ਗੱਲ ਸੁਣਾਉਂਦਾ ਹੈ ਉਹਦੀ ਸੇਵਾ ਕੀ ਕਰਨੀ ਚਾਹੀਦੀ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰ ਰਹੇ ਹਨ।
ਸੀਸ ਵੱਟ ਕੇ
ਵੱਡੇ ਘਰ ਬੈਸਣ ਦੀ ਜੈ, ਬਿਨ ਸਿਰ ਸੇਵ ਕਰੀ ਜੈ, ਬਗੈਰ ਸਿਰ ਤੋਂ ਸੇਵਾ ਕਰ। ਆਹ ਮਜਨੂੰ ਲੈਲਾ ਨੂੰ ਪਿਆਰ ਕਰਦਾ ਸੀ। ਇੱਕ ਕਾਫਲਾ ਸ਼ਿਰਾਜ ਤੋਂ ਚੱਲਿਆ ਈਰਾਨ ਤੋਂ, ਜਦ ਹਿੰਦੁਸਤਾਨ 'ਚ ਆਇਆ ਇਹਨੂੰ ਪਤਾ ਲੱਗਿਆ ਵੀ ਉੱਥੋਂ ਆਇਆ। ਉਸੇ ਗਲੀ 'ਚੋਂ ਇੱਕ ਬੰਦਾ ਆਇਆ ਹੋਇਆ ਸੀ, ਉਹਦੇ ਨਾਲ ਗੱਲਾਂ ਕਰਦਾ, ਰੋਜ਼ ਉਹੀ ਗੱਲਾਂ ਪੁੱਛ ਲੈਂਦਾ, ਉਹਦਾ ਸਮਾਨ ਚੱਕੀ ਜਾਂਦਾ ਸਿਰ 'ਤੇ। ਉਹਨੂੰ ਮੌਜ ਬਣ ਗਈ ਵੀ ਆਹ ਤਾਂ ਚਾਰ ਗੱਲਾਂ ਹੀ ਕਰਨੀਆਂ, ਸਮਾਨ ਚੱਕ ਲੈਣਾ। ਉਹ ਹੌਲੀ ਹੌਲੀ ਗੱਲਾਂ ਕਰਦਾ, ਫਿਰ ਪੁੱਛ ਲੈਂਦਾ ਵੀ ਤੈਂ ਹੋਰ ਕੀ ਦੇਖਿਆ, ਤੈਂ ਹੋਰ ਕੀ ਹਾਲ ਸੀ, ਆਹੀ ਗੱਲ ਹੁੰਦੀ ਹੈ। ਕਰਦਾ ਕਰਦਾ ਦਿੱਲੀ ਪਹੁੰਚ ਗਿਆ, ਕਿਉਂਕਿ ਪਿਆਰੇ ਦੀ ਗੱਲ ਪੁੱਛਦਾ ਸੀ। ਸੋ ਜਦੋਂ ਗੁਰੂ ਮਹਾਰਾਜ ਦਾ ਮੇਵੜਾ ਸਿੱਖ ਆਇਆ, ਚਾਅ ਚੜ ਗਿਆ ਵੀ ਅੱਜ ਸਿੱਖ ਦੇ ਦਰਸ਼ਨ ਹੋਏ। ਸਿੱਖ ਦੇ ਦਰਸ਼ਨ ਗੁਰੂ ਦੇ ਦਰਸ਼ਨ ਹੋਇਆ ਕਰਦੇ। ਉਹਨਾਂ ਦਿਨਾਂ 'ਚ ਸਿੱਖ ਕਰਨੀ ਕਮਾਈ ਵਾਲੇ ਹੋਇਆ ਕਰਦੇ ਸੀ, ਠੱਗੀਆਂ ਮਾਰਨ ਵਾਲੇ ਸਿੱਖ ਨਹੀਂ ਸੀ, ਝੂਠ ਬੋਲਣ ਵਾਲੇ, ਸ਼ਰਾਬਾਂ ਪੀਣ ਵਾਲੇ। ਗੱਲਾਂ ਕਰੀ ਗਏ, ਉਹਦੇ ਬਾਅਦ ਇਹਨੇ ਯਥਾ ਸ਼ਕਤ ਲਿਆ ਕੇ ਪ੍ਰਸ਼ਾਦਾ ਛਕਾਇਆ। ਉਹਦੇ ਬਾਅਦ ਕਿਹਾ ਵੀ ਹੋਰ ਮਹਾਰਾਜ ਦਾ ਕੋਈ ਹੁਕਮ ਤਾਂ ਨਹੀਂ ਹੈ? ਕਹਿੰਦੇ ਭਾਈ ਮੰਝ, ਮੈਨੂੰ ਮਹਾਰਾਜ ਨੇ ਹੁਕਮਨਾਮਾ ਦਿੱਤਾ ਅਤੇ 20 ਰੁਪਈਏ ਲੈ ਕੇ ਦੇਣ ਦਾ ਹੁਕਮ ਹੋਇਆ। ਉਹਨਾਂ ਦਿਨਾਂ 'ਚ 20 ਰੁਪਈਏ ਅੱਜ ਦੇ 12,000 ਰੁਪਈਏ ਸੀ। ਅੱਜ ਦੇ ਜ਼ਮਾਨੇ 12,000 ਰੁਪਈਏ ਦੇ ਕੇ ਚਿੱਠੀ ਲਓ। ਉਹ ਗਰੀਬ ਮਜ਼ਦੂਰ 4 ਪੈਸੇ ਦਿਹਾੜੀ ਦੇ ਰੋਜ਼ ਬਚਦੇ ਨੇ, ਉਹਨਾਂ 'ਚੋਂ 3 ਆਪਦੇ ਵਾਸਤੇ, 1 ਗੁਰੂ ਵਾਸਤੇ। ਪੈਸਾ ਕਿੱਥੋਂ ਆ ਗਿਆ? ਜਿਹੜਾ ਪਿਆ ਸੀ ਉਹ ਤਾਂ ਗੁਰੂ ਦਾ ਸੀ, ਆਪਣੇ ਕੋਲ ਤਾਂ ਹੈ ਨਹੀਂ ਸੀ। ਉਸ ਵੇਲੇ ਥੋੜ੍ਹੀ ਚਿੰਤਾ ਆਈ ਮਨ ਦੇ ਉੱਤੇ, ਘਰਵਾਲੀ ਦੇ ਨਾਲ ਗੱਲ ਕਰੀ। ਲੜਕੀ ਨੇ ਕਿਹਾ, ਪਿਤਾ ਜੀ ਘਬਰਾਓ ਨਾ, ਤੁਸੀਂ ਮੇਰੀ ਲੇਬਰ ਗਹਿਣੇ ਕਰ ਦਿਓ, ਬੌਂਡਡ ਲੇਬਰ ਜਿਹਨੂੰ ਅੱਜ ਕੱਲ੍ਹ ਅੰਗਰੇਜ਼ੀ 'ਚ ਕਹਿੰਦੇ ਨੇ, ਐਡਵਾਂਸ ਲੈ ਲੈਣਾ ਅਤੇ ਜਦ ਥਾਈਂ ਉਤਰਦਾ ਨਹੀਂ ਉਹਦਾ ਕੰਮ ਕਰਕੇ ਉਤਾਰਨਾ। ਲੜਕੀ ਨੇ ਖੁਸ਼ੀ ਨਾਲ ਕਹਿ ਦਿੱਤਾ। ਕੋਈ ਚੰਗਾ ਘਰ ਸੀ ਇੱਜ਼ਤ ਵਾਲਾ, ਉਹਦੇ ਨਾਲ ਗੱਲ ਕਰੀ, ਉਹ ਕਹਿੰਦੇ ਠੀਕ ਹੈ, ਪੈਸੇ ਲੈ ਜਾਓ, ਲੜਕੀ ਸਾਡੇ ਕੰਮ ਕਰੂਗੀ। ਲੜਕੀ ਨੂੰ ਛੱਡਿਆ ਹੁੰਦਾ, ਚਿੱਠੀ ਲੈ ਲਈ, ਲਿਖਿਆ ਹੋਇਆ ਸੀ, ਭਾਈ ਮੰਝ ਬੰਦਗੀ ਕਰੋ, ਨਾਮ ਜਪੋ, ਗੁਰੂ ਦੀਆਂ ਖੁਸ਼ੀਆਂ ਕਰੇ। ਚਲਿਆ ਗਿਆ ਮੇਵੜਾ, ਕਾਫੀ 2 ਮਹੀਨੇ ਫੇਰ ਲੰਘ ਗਏ। ਉਹਦੇ ਬਾਅਦ ਮਹਾਰਾਜ ਕਹਿਣ ਲੱਗੇ ਵੀ ਭਾਈ ਜਿੱਥੇ ਤੂੰ ਅੱਗੇ ਗਿਆ ਸੀ ਉੱਥੇ ਹੀ ਫੇਰ ਜਾ। ਕਹਿੰਦੇ ਉਹਨੂੰ ਫੇਰ ਹੁਕਮਨਾਮਾ ਦੇਣਾ। ਦੁਬਾਰਾ ਹੁਕਮਨਾਮਾ ਲੈ ਕੇ ਚਲੇ ਗਿਆ, ਉਸੇ ਤਰ੍ਹਾਂ ਆਦਰ ਅਤੇ ਸਤਿਕਾਰ ਕਰਿਆ। ਤਾਂ ਉਸ ਵੇਲੇ ਮਹਾਰਾਜ ਜੀ ਦੇ ਬਾਰੇ ਪੁੱਛਿਆ, ਕਹਿਣ ਲੱਗੇ ਕੋਈ ਹੁਕਮ? ਕਹਿੰਦੇ ਹੁਕਮਨਾਮਾ ਫੇਰ ਆਇਆ, ਅਤੇ ਹੁਕਮ ਫੇਰ ਹੈ ਕਿ 20 ਰੁਪਈਏ ਲੈ ਕੇ ਤੈਨੂੰ ਹੁਕਮਨਾਮਾ ਦੇਣਾ। ਉਸ ਵੇਲੇ ਘਰਵਾਲੀ ਕਹਿਣ ਲੱਗੀ ਤੁਸੀਂ ਘਬਰਾਓ ਨਾ, ਲੜਕੀ ਦੀ ਮਿਹਨਤ ਅੱਗੇ ਗਹਿਣੇ ਕਰਦੀ, ਹੁਣ ਮੈਨੂੰ ਗਹਿਣੇ ਕਰ ਦਿਓ। 2, 4, 5, 10 ਸਾਲ 'ਚ ਕਦੇ ਤਾਂ ਉਤਰੂਗਾ ਹੀ ਇਹ 20 ਰੁਪਈਏ, ਅਤੇ ਫਿਰ ਆਪਾਂ ਫਿਰ ਮਿਲ ਲਾਂਗੇ ਸਾਰਾ ਪਰਿਵਾਰ, ਲੜਕੀ ਵੀ ਆਪਾਂ ਨੂੰ ਮਿਲਜੂ। ਗੁਰੂ ਵੱਲੋਂ ਬੇਮੁੱਖ ਨਹੀਂ ਹੋਣਾ, ਕੁਛ ਹੋ ਜਾਏ ਗੁਰੂ ਵੱਲੋਂ ਬੇਮੁੱਖ ਨਹੀਂ ਹੋਣਾ। ਕਿਉਂ ਐਸੇ ਸਮੇਂ ਸਾਧ ਸਿੰਘ ਜੀ ਆਇਆ ਕਰਦੇ, ਪਰਖ ਹੋਇਆ ਕਰਦੀ ਹੈ, ਆਦਮੀ ਡੋਲ ਜਾਂਦਾ, ਪਰ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ, ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿਹਨਾਂ ਸਜਾਤਾ ਸਨ। ਕਹਿੰਦੇ ਪਿਆਰ ਵਾਲੇ ਉਹ ਹੁੰਦੇ ਨੇ ਜਿਹੜੇ ਗੁਰੂ ਤੋਂ ਮੁੱਖ ਨਹੀਂ ਮੋੜਦੇ। ਇਸ ਤਰ੍ਹਾਂ ਨਾਲ ਪੜ੍ਹ ਲਓ, ਨਹੀਂ ਉਹ ਡੋਲਦਾ ਪਿਆਰਾ ਸਿੱਖ ਗੁਰਾਂ ਦਾ, ਦੁੱਖਾਂ ਵਾਲੇ ਚੱਕਰ ਵੇਖ ਕੇ ਡੋਲਦਾ ਪਿਆਰਾ ਸਿੱਖ ਗੁਰਾਂ ਦਾ, ਦੁੱਖਾਂ ਵਾਲੇ ਚੱਕਰ ਵੇਖ ਕੇ ਸਾਂਗ ਪਲਟ ਲਵੇ ਤਾਂ ਕੋਈ ਕੋਈ ਉਹ ਹੈ ਜਿਹੜਾ ਲੰਘ ਸਕਦਾ। ਐਸਾ ਮੌਕਾ ਕਿ ਚਿੱਠੀ ਫੇਰ ਆ ਗਈ। ਉਸ ਵੇਲੇ ਦੋਏ ਰਹਿ ਗਏ। ਘਰ ਵਾਲੀ ਕਹਿਣ ਲੱਗੀ, ਹੁਣ ਨਾ ਤੁਸੀਂ ਘਬਰਾਓ, ਦੇਖੋ ਗੁਰੂ ਨੂੰ ਮਨਾ ਲਓ। ਇਸ ਤਰ੍ਹਾਂ ਨਾਲ ਬੇਨਤੀ ਕਰਦੀ ਹੈ,
ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਕੇ। ਗੁਰਾਂ ਨੂੰ ਮਨਾ ਲਈਏ ਤਨ ਮਨ ਤਨ
ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਤਨ ਵੀ ਦੇਤਾ, ਮਨ ਵੀ ਦੇਤਾ, ਤਨ ਵੀ ਦੇਤਾ, ਹੁਕਮ ਮੰਨਣ ਨਾਲ ਵਾਹਿਗੁਰੂ ਮਿਲ ਜਾਂਦਾ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ, ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ। ਇਹ ਜਿੰਦ ਕਹਿੰਦੇ ਜਿੰਦ ਵੀ ਵਰਤੋ, ਤਨ ਵੀ ਦੇ ਦਿਓ, ਮਨ ਵੀ ਦੇ ਦਿਓ, ਤਨ ਤਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੈ ਮੋਏ। ਨਾਨਕ ਭਰਮ ਪਉ ਕਟੀਐ ਤੂੰ ਕਹਿ ਜਮ ਕੀ ਜੋ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ, ਮੇਰੀ ਲੇਬਰ ਜਿਹੜੀ ਆ ਬੌਂਡਡ ਕਰ ਦਿਓ, ਗਹਿਣੇ ਕਰ। ਇਸੇ ਤਰ੍ਹਾਂ ਨਾਲ ਕੀਤਾ, 20 ਰੁਪਈਏ ਲਿਆਂਦੇ ਅਤੇ ਦੇਤੇ। ਉਹ ਤੇ ਬਾਅਦ ਚਿੱਠੀ ਹੁਕਮਨਾਮਾ ਖੋਲ੍ਹਿਆ, ਉਹ 'ਤੇ ਲਿਖਿਆ ਭਾਈ ਮੰਝ, ਹੁਣ ਤੁਸੀਂ ਸਾਡੇ ਕੋਲ ਆ ਜਾਓ ਅਤੇ ਆ ਕੇ ਇੱਥੇ ਸੇਵਾ ਕਰੋ। ਉਸੇ ਵੇਲੇ ਗੁਰਸਿੱਖ ਦੇ ਨਾਲ ਚੱਲ ਪੈਂਦੇ, ਅੱਗੇ ਗਏ, ਦੀਵਾਨ ਲੱਗਿਆ ਹੋਇਆ, ਨਮਸਕਾਰ ਕੀਤੀ। ਉਸ ਵੇਲੇ ਗੁਰੂ ਮਹਾਰਾਜ ਨੇ ਦ੍ਰਿਸ਼ਟੀ ਨਹੀਂ ਕਰੀ, ਦੇਖਿਆ ਹੀ ਨਹੀਂ ਹੈ, ਮਾੜਾ ਜਿਹਾ ਦੇਖਿਆ, ਉਹ ਤੇ ਬਾਅਦ ਚੁੱਪ ਕਰ ਗਏ। ਬੜਾ ਮਨ ਵਿੱਚ ਆਉਂਦਾ ਕੋਈ ਮਾਣ ਵਾਲਾ ਹੋਵੇ ਵੀ ਮੈਂ ਘਰ ਵੀ ਛੱਡਤਾ, ਲੜਕੀ ਵੀ ਗਹਿਣੇ ਪਾਤੀ, ਘਰ ਵਾਲੀ ਵੀ ਪਾਤੀ, ਮੈਨੂੰ ਤਾਂ ਗੁਰੂ ਸਾਹਿਬ ਨੇ ਬੁਲਾਇਆ ਹੀ ਨਹੀਂ, ਨਾਲੇ ਹੁਕਮ ਦੇ ਕੇ ਬੁਲਾਇਆ ਨਾ ਬੁਲਾਇਆ। ਉਸ ਵੇਲੇ ਆਪ ਸੇਵਾ ਕਰਦਾ, ਦਿਨ ਰਾਤ ਸੇਵਾ ਕਰਦਾ, ਸੇਵਾ ਸੇਵਾ ਕਰਨ 'ਚ ਫਰਕ ਹੋਇਆ ਕਰਦਾ। ਇੱਕ ਸੇਵਾ ਹੈ ਜਿਹੜੀ ਗਵਾਈ ਜਾਂਦੀ ਹੈ, ਮਤ ਥੋੜ੍ਹੀ ਸੇਵ ਗਵਾਈ ਹੈ। ਇੱਕ ਸੇਵਾ ਹੁੰਦੀ ਹੈ ਜਿਹੜੇ ਨਿਰਮਾਣ ਹੋ ਕੇ ਕੀਤੀ ਜਾਂਦੀ ਹੈ, ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੇ ਉਤਾਰ। ਜਿਹੜੇ ਸੇਵਕ ਦੇ ਵਿੱਚ ਗੁੱਸਾ ਹੈ, ਆਪਣੀ ਰੜਕ ਰਹਿੰਦੀ ਹੈ, ਜਿਹੜੇ ਸੇਵਕ 'ਚ ਮੈਨੂੰ ਫਲਾਣਾ ਹੈ ਕਹਿੰਦਾ, ਫਲਾਣਾ ਹੈ ਕਹਿੰਦਾ, ਉਹ ਸੇਵਕ ਸੂਵਕ ਨਹੀਂ ਹੁੰਦਾ, ਐਵੇਂ ਦਿਨ ਕੱਟਣ ਵਾਲਾ ਬੰਦਾ ਹੁੰਦਾ, ਸੇਵਕ ਤਾਂ ਮੁਰਦਾ ਹੁੰਦਾ। ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੇ ਉਰਤਾ, ਜਿਹੜਾ ਗੁਰੂ ਦਾ ਭਾਣਾ ਮੰਨ ਲਏ ਅਤੇ ਹਰ ਵਕਤ ਸ਼ਬਦ ਵਾਹਿਗੁਰੂ ਮੰਤਰ ਹਿਰਦੇ 'ਚ ਧਾਰਨ ਕਰਕੇ ਰੱਖ। ਸੋ ਐਸਾ ਜੋ ਸੇਵਾ ਦਾ ਢੰਗ ਹੁੰਦਾ, ਉਹ ਸੇਵਾ ਥਾਂ ਪੈਂਦੀ ਹੈ ਗੁਰੂ ਘਰ ਦੇ ਅੰਦਰ। ਸੇਵਾ ਅਤੇ ਸਿਮਰਨ, ਸਿਮਰਨ ਵਾਹਿਗੁਰੂ ਨੂੰ ਯਾਦ ਰੱਖਣਾ, ਤਪ ਦੀ ਥਾਂ 'ਤੇ ਸੇਵਾ। ਜਿੱਥੇ ਤਪ ਕਰਦੇ ਸੀ ਧੂਣੀਆਂ ਤਪਦੇ ਸੀ, ਆ ਜਿਹੜੀਆਂ ਬੀਬੀਆਂ ਗਰਮੀ ਦੇ ਅੰਦਰ 2 ਘੰਟੇ ਲੰਗਰ ਬਣਾ ਦਿੰਦੀਆਂ, ਇੱਕ ਸਾਧ 1.25 ਮਹੀਨਾ ਬੈਠ ਕੇ 4 ਧੂਣੀਆਂ ਲਾ ਕੇ ਧੁੱਪੇ ਬੈਠ ਕੇ ਤਪ ਕਰੇ, ਉਹ ਬੀਬੀ ਦੀ ਸੇਵਾ ਉਸ ਤੋਂ ਵੱਧ ਹੈ, ਕਿਤੇ ਵੱਧ। ਉਹਨੂੰ ਗੁੱਸਾ ਆਉਣਾ, ਇਹਦੇ ਅੰਦਰ ਸ਼ੁਕਰਾਨਾ ਆਉਣਾ, ਇਹਨੂੰ ਬਰਕਤਾਂ ਪ੍ਰਾਪਤ ਹੋਣੀ। ਸੋ ਸੇਵਾ ਬਹੁਤ ਵੱਡੀ ਚੀਜ਼ ਮਹਾਰਾਜ ਨੇ ਫਰਮਾਨ ਕੀਤੀ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦਰਬਾਰ ਲੱਗਿਆ ਹੋਇਆ, ਆਪਣੇ ਪਾਣੀ ਦਾ ਸ਼ਬਦ ਆਖਿਆ, ਸੇਵਾਦਾਰ ਦੂਰ ਗਿਆ ਹੋਇਆ, ਇੱਕ ਅਮੀਰ ਲੜਕਾ ਪਾਣੀ ਲੈ ਆਉਂਦਾ, ਮਹਾਰਾਜ ਨੇ ਜਲ ਫੜਿਆ ਅਤੇ ਉਹਦੇ ਬਾਅਦ ਉਹਦੇ ਹੱਥਾਂ ਵੱਲ ਦੇਖਿਆ, ਬਹੁਤ ਨਰਮ। ਕਹਿੰਦੇ ਬੇਟਾ ਤੇਰੇ ਹੱਥ ਇੰਨੇ ਨਰਮ ਨੇ। ਕਹਿੰਦਾ ਮਹਾਰਾਜ ਮੈਂ ਇਹਨਾਂ ਹੱਥਾਂ ਨਾਲ ਕਦੇ ਕੋਈ ਕੰਮ ਨਹੀਂ ਕਰਿਆ। ਕਹਿੰਦੇ ਕੰਮ ਤਾਂ ਨਹੀਂ ਕਰਿਆ, ਕਦੇ ਸਾਧ ਸੰਗਤ ਦੇ ਤੱਪੜ ਝਾੜੇ ਹੋਣ? ਨਾ ਮਹਾਰਾਜ, ਸਾਡੇ ਕੋਲ ਆਪਦੀ ਦਿੱਤੀ ਦੌਲਤ ਇੰਨੀ ਹੈ, ਨੌਕਰਾਂ ਨੂੰ ਕਹਿਦੇ ਜੀ ਦਾ ਉਹ ਝਾੜ ਦਿੰਦੇ ਨੇ, ਜਲ ਪੜਾਇਆ ਹੋਵੇ। ਕਹਿੰਦੇ ਨਹੀਂ ਮਹਾਰਾਜ, ਬਰਤਨ ਮਾਂਜੇ ਹੋਣ, ਸੱਚੇ ਪਾਤਸ਼ਾਹ ਨਹੀਂ, ਪੱਖਾ ਝੱਲਿਆ ਹੋਵੇ। ਕਹਿੰਦੇ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਕੋਈ ਸੇਵਾ ਨਹੀਂ ਕਰੀ? ਕਹਿੰਦਾ ਨਾ ਮਹਾਰਾਜ, ਪਹਿਲਾ ਦਿਨ ਹੈ ਮੈਂ ਆਪ ਨੂੰ ਜਲ ਲਿਆ। ਮਹਾਰਾਜ ਜੀ ਨੇ ਜਲ ਪਿੱਛੇ ਕਰਕੇ ਰੱਖਤਾ, ਡੁਲਾਤਾ। ਸੰਗਤ ਦੇ ਮਨ 'ਚ ਖਿਆਲ ਹੋ ਗਿਆ ਵੀ ਮਹਾਰਾਜ ਨੇ ਜਲ ਕਿਉਂ ਨਹੀਂ ਪੀਤਾ। ਮਹਾਰਾਜ ਨੇ ਸਾਰਿਆਂ ਦੇ ਮਨ ਦੀ ਗੱਲ ਜਾਣ ਕੇ ਪੁੱਛਿਆ ਕਿ ਪ੍ਰੇਮੀਓ ਕੀ ਸ਼ੰਕਾ ਵਿਆਪ ਗਿਆ? ਇਹ ਗੁਰਸਿੱਖ ਖੜਾ ਹੋ ਕੇ ਕਹਿਣ ਲੱਗਿਆ, ਮਹਾਰਾਜ ਆਪ ਨੇ ਜਲ ਮੰਗਾਇਆ ਸੀ ਅਤੇ ਪੀਤਾ ਕਿਉਂ ਨਹੀਂ? ਕਹਿੰਦੇ ਤੁਹਾਡੇ 'ਚੋਂ ਕੋਈ ਪ੍ਰੇਮੀ ਉਹ ਐਸਾ ਹੈ ਜਿਹੜਾ ਮੁਰਦੇ ਦੇ ਨਾਲ ਛੋਇਆ ਹੋਇਆ ਪਾਣੀ ਪੀ ਲਏ? ਸਭ ਚੁੱਪ ਕਰਕੇ, ਹੁਣ ਤਾਂ ਧਰਮੇ ਪ੍ਰਿਸ਼ਟਿਆ ਗਿਆ। ਪਹਿਲੇ ਜ਼ਮਾਨਿਆਂ 'ਚ ਲੋਕ ਧਰਮੀ ਹੋਇਆ ਕਰਦੇ ਸੀ, ਮਰਿਆਦਾ ਹੋਇਆ ਕਰਦੀ ਸੀ, ਹੁਣ ਤਾਂ ਜਾਣਦਾ ਹੀ ਨਹੀਂ ਕੋਈ ਕੀ ਗੱਲਾਂ, ਮੁਰਦੇ ਦੇ ਉੱਤੇ ਬੈਠ ਕੇ ਰੋਟੀ ਖਾ ਲੈਣਗੇ। ਜੰਗਲੀ ਬਣ ਗਿਆ ਆਦਮੀ, ਬਘਿਆੜ ਬਣਿਆ ਹੋਇਆ ਆਦਮੀ ਨਹੀਂ ਰਿਹਾ। ਆਦਮੀ ਆਦਮੀ ਬਹੁਤ ਨੀਵਾਂ ਚੱਲਿਆ ਗਿਆ। ਇਹ ਅਰਦਾਸ ਕਰਿਆ ਕਰੋ, ਰੋਜ਼ ਅਰਦਾਸ ਕਰੋ ਜੇ ਬਚਣਾ, ਰੋਜ਼ 2 ਹੱਥ ਬੰਨ ਕੇ ਕਹੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉੱਪਰ ਅਤੇ ਤੈ ਲਿਓ ਵਾਰ। ਰੋਜ਼ ਕਿਹਾ ਕਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਅੱਗ ਲੱਗ ਗਈ, ਬਚਾ ਲੈ ਸੰਸਾਰ ਨੂੰ, ਦੁਖੀ ਹੋ ਗਿਆ ਮਨੁੱਖ, ਗਿਰ ਗਿਆ ਜੰਗਲੀ ਜਾਨਵਰ, ਬਣ ਗਿਆ 2 ਲੱਤਾਂ ਵਾਲਾ। ਉਹਨਾਂ ਦਿਨਾਂ 'ਚ ਮਰਿਆਦਾ ਸੀ, ਮਰਿਆਦਾ 'ਚ ਸੰਸਾਰ ਰਹਿੰਦਾ ਸੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਮੁਰਦੇ ਨਾਲ ਛੂਹਿਆ ਹੋਇਆ ਤਾਂ ਇੱਕ ਪਾਸੇ ਰਿਹਾ, ਜੇ ਮੁਰਦੇ ਦੇ ਪਿੱਛੇ ਸ਼ਮਸ਼ਾਨ ਭੂਮੀ ਥਾਈ ਜਾਈਏ, ਜਦ ਥਾਈ ਪੰਜ ਇਸ਼ਨਾਨਾਂ ਜਾਂ ਇਸ਼ਨਾਨ ਕਰਕੇ ਕੱਪੜੇ ਨਹੀਂ ਬਦਲਦੇ, ਓਨੀ ਦੇਰ ਤੱਕ ਕੁਛ ਅੰਗੀਕਾਰ ਨਹੀਂ ਕਰਦੇ। ਫਿਰ ਕਹਿੰਦੇ ਅਸੀਂ ਕਿਵੇਂ ਮੁਰਦੇ ਦਾ ਪਾਣੀ ਛੂਹਿਆ ਪੀ ਲੈਂਦੇ? ਫਿਰ ਦੂਜੀ ਸਮੱਸਿਆ ਹੋ ਗਈ। ਕਹਿੰਦੇ ਸੱਚੇ ਪਾਤਸ਼ਾਹ, ਇਹ ਤਾਂ ਅਮੀਰ ਦਾ ਲੜਕਾ ਬਹੁਤ ਸੁੰਦਰ ਅਤੇ ਖੂਬਸੂਰਤ ਆ, ਜਿਵੇਂ ਦੇਖੀ ਜਾਓ ਰੱਬ ਨੇ ਵਿਹਲੇ ਬੈਠ ਕੇ ਬਣਾਇਆ। ਮਹਾਰਾਜ ਕਹਿੰਦੇ ਤੁਹਾਨੂੰ ਗੁਰੂ ਦੀ ਬਾਣੀ ਭੁੱਲ ਗਈ ਪ੍ਰੇਮੀਓ? ਦੇਖੋ ਜੇ ਹਿਰਦੇ 'ਚ ਪਿਆਰ ਹੋਵੇ ਤਾਂ ਉਹ ਸੇਵਾ ਕਰਿਆ ਕਰਦਾ, ਜਿਹੜਾ ਪਿਆਰ ਤੋਂ ਹੀਣਾ ਹੈ ਉਹ ਕਦੇ ਸੇਵਾ ਨਹੀਂ ਕਰੇਗਾ। ਜਿਹਦੇ ਹਿਰਦੇ 'ਚ ਪਿਆਰ ਹੋਵੇਗਾ ਉਹ ਸੇਵਾ ਕਰ। ਗੁਰੂ ਨਾਨਕ ਨੇ ਕੀ ਕਿਹਾ ਪਿਆਰ ਤੋਂ ਹੀਣੇ ਨੂੰ? ਕਿਸੇ ਨੂੰ ਯਾਦ ਨਹੀਂ ਆ ਰਿਹਾ। ਬੇਨਤੀ ਕਰੀ, ਕਹਿੰਦੇ ਪਾਤਸ਼ਾਹ ਤੁਸੀਂ ਉਹ ਦੱਸੋ। ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿਹੜਾ ਸੇਵਾ ਨਹੀਂ ਕਰਦਾ, ਕਿੰਨਾ ਹੀ ਸੁੰਦਰ ਕਿੰਨਾ ਹੀ ਅਮੀਰ ਹੈ, ਉਹ ਤਾਂ ਕਹਿੰਦੇ ਮੁਰਦਾ ਹੋਇਆ ਕਰ। ਜੇ ਸੇਵਾ ਨਾ ਕਰੇ ਨਾ ਅਮੀਰ ਆਦਮੀ, ਮਹਾਂਪੁਰਸ਼ ਕਦੇ ਅਰਦਾਸ ਨਹੀਂ ਕਰਦੇ। ਦੁਨਿਆਵੀ ਲੋਕ ਤਾਂ ਕਰ ਦੇਣਗੇ, ਸੰਤ ਨਹੀਂ ਅਰਦਾਸ ਕਰਦੇ। ਸੰਤਾਂ ਦੀ ਅਰਦਾਸ ਹੁੰਦੀ ਹੈ ਦਾਣਾ ਪਾਣੀ, ਗੁਰੂ ਦਾ ਟਹਿਲ ਪਾਣੀ, ਇਹ ਸਿੱਖਾਂ ਸੇਵਕਾਂ ਦੀ, ਉਹਨਾਂ ਦੀ ਨਹੀਂ ਕਰਦੇ। ਜੇ ਉਹ ਕਹਿਣ ਵੀ ਸਾਡੀ ਅਰਦਾਸ ਨਹੀਂ ਕਰੀ, ਤੁਸੀਂ ਸੇਵਾ ਨਹੀਂ ਕਰੀ। ਸੇਵਾ ਤਾਂ ਉਹਨਾਂ ਦੀ ਹੋਏਗੀ, ਅਰਦਾਸ ਤਾਂ ਜਿਹਨਾਂ ਨੇ ਸੇਵਾ ਕਰੀ ਹੈ। ਅਤੇ ਕਹਿਣ ਲੱਗੇ ਭਾਈ ਗੁਰਦਾਸ ਨੇ ਕੀ ਫਰਮਾਇਆ ਉਹਦੇ ਵਾਸਤੇ? ਆਪੇ ਹੀ ਫਿਰ ਇਸ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਹਾਂ।
ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ
ਹੱਥ ਪੈਰ ਹੋਰ ਨਿਹਲ ਕਰ। ਬਗੈਰ ਸੇਵਾ ਤੇ 100 ਵਾਰੀ ਫਿੱਟੇ ਮੂੰਹ ਕਹੋ, 1 ਵਾਰੀ ਤਰਕਾਰ ਕਰ। ਕਹਿੰਦੇ ਤਰਕਾਰ ਹੈ ਉਸਦਾ ਜੀਵਨ ਜਿਹੜਾ ਸੇਵਾ ਨਹੀਂ ਕਰਦਾ। ਸੇਵਾ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਪੋਥੀਆਂ ਲਿਖ ਕੇ ਦਿੰਦਾ ਹੈ ਉਹ ਵੀ ਸੇਵਾ ਹੈ, ਮਾਸਟਰ ਪੜ੍ਹਾਉਂਦਾ ਹੈ ਬੱਚਿਆਂ ਨੂੰ ਸਹੀ ਤਰੀਕੇ ਨਾਲ ਉਹ ਵੀ ਸੇਵਾ ਹੈ, ਡਾਕਟਰ ਸੋਹਣੀ ਦਵਾਈ ਦਿੰਦਾ ਉਹ ਵੀ ਸੇਵਾ, ਹਾਕਮ ਇਨਸਾਫ ਕਰਦਾ ਹੈ ਉਹ ਜਨਤਾ ਦੀ ਸੇਵਾ, ਅਨੇਕ ਤਰ੍ਹਾਂ ਦੀ ਸੇਵਾ, ਸੰਗਤਾਂ ਦੀ ਸੇਵਾ, ਝਾੜੂ ਦੇਣੇ, ਦਰੀਆਂ ਸਾਫ ਕਰਨੀਆਂ, ਲੰਗਰ ਤਿਆਰ ਕਰਨੇ, ਲੰਗਰ ਜੂਠੇ ਭਾਂਡੇ ਮਾਂਜਣੇ, ਪੱਖੇ ਚੱਲਣੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਸੇਵਾ ਹੀ ਨਹੀਂ ਕਰਦਾ ਉਹਦੇ ਵਾਸਤੇ ਤਾਂ ਤਰਕਾਰ ਹੈ। ਸੋ ਇਸ ਤਰ੍ਹਾਂ ਭਾਈ ਮੱਝ ਨੇ ਦਿਨ ਰਾਤ ਸੇਵਾ ਕਰਨੀ, ਕਈ ਮਹੀਨੇ ਲੰਘੇ, ਗੁਰੂ ਸਾਹਿਬ ਨੇ ਬੁਲਾਇਆ ਨਾ। ਹੁਣ ਫਰਕ ਦੇਖੀ ਜਾਓ, ਅਸੀਂ ਤਾਂ ਕਹਿਣਾ ਸੀ ਲੈ ਗੁਰੂ ਸਾਹਿਬ ਨੇ ਸਭ ਕੁਛ ਬਰਬਾਦ ਕਰਤਾ ਅਤੇ ਮੈਨੂੰ ਬੁਲਵਾਇਆ ਹੀ ਨਹੀਂ, ਹਾਲ ਤੱਕ ਗੱਲ ਵੀ ਨਹੀਂ ਪੁੱਛੀ ਵੀ ਤੇਰੇ ਬਾਲ ਬੱਚੇ ਕਿੱਥੇ ਨਾ। ਉਸੇ ਤਰ੍ਹਾਂ ਪਾਣੀ 'ਚ ਰਾਜੀ ਹੈ। ਅਖੀਰ ਮਹਾਰਾਜ ਨੇ ਇੱਕ ਦਿਨ ਪੁੱਛਿਆ, ਕਹਿੰਦੇ ਇੱਕ ਮੰਝ ਨਾਮ ਦਾ ਸਿੱਖ ਆਇਆ ਸੀ ਪਿਆਰਿਓ। ਕਹਿੰਦੇ ਆਇਆ ਮਹਾਰਾਜ? ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਮਹਾਰਾਜ ਬਹੁਤ ਸੇਵਾ ਕਰਦਾ, ਸਵੇਰੇ ਹੀ ਲੱਗ ਜਾਂਦਾ, ਰਾਤ ਤੱਕ ਕਰਦਾ, ਬਾਲਣ ਲਿਆਉਂਦਾ। ਕਹਿੰਦੇ ਪ੍ਰਸ਼ਾਦਾ? ਕਹਿੰਦੇ ਉਹਦਾ ਲੰਗਰ 'ਚੋਂ ਛਕਦਾ। ਫਿਰ ਕਹਿੰਦੇ ਮਜ਼ਦੂਰੀ ਤਾਂ ਨਾਲ ਦੀ ਨਾਲ ਲਈ ਜਾਂਦਾ, ਉਹਦੀ ਸੇਵਾ ਕਾਹਦੀ ਹੋਈ? ਉਹਨੂੰ ਕਹਿ ਦਿਓ ਲੰਗਰ 'ਚੋਂ ਪ੍ਰਸ਼ਾਦਾ ਨਾ ਛਕੇ। ਹੁਕਮ ਦੇ ਤਾਂ ਖਿੜੇ ਮੱਥੇ ਮੰਨਦੇ। ਦੋ ਪਰੇ ਲਿਆਉਣ ਲੱਗ ਗਿਆ ਭਾਈ ਗੁਰਦਾਸ ਨੇ। ਜਿਹੜੇ ਪੂਜਾ ਖਾਣ ਵਾਲੇ ਬੰਦੇ ਨੇ ਨਾ ਸੇਵਾ ਨਹੀਂ ਕਰਦੇ, ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਉਹ ਹੁੰਦੇ ਜਿਹਨਾਂ ਨੇ ਤਨ ਮਨ ਧਨ ਦਿੱਤਾ ਹੋਇਆ,